ਉਸ ਥਾਂ ਦੀ ਤੁਸੀਂ ਸੰਭਾਲ ਕਰਨੀ ਹੈ। ਪਿਤਾ ਦੀ ਥਾਂ ਤੇ ਦੀਵਾ ਬਲਦਾ ਰਹੇ। ਦੀਵਾ ਬਲਣ ਦਾ ਮਤਲਬ ਹੁੰਦਾ ਹੈ ਕਿ ਇਸ ਘਰ ਦੀ ਅਣਖ ਕਾਇਮ ਰਹੇ। ਉਹ ਗੁਰੂ ਕੇ ਸਿੱਖਾਂ, ਆਨੰਦਪੁਰੋਂ ਨਿਕਲਦਿਆਂ ਗੁਰੂ ਨੇ ਗੁਰਬਖਸ਼ ਉਦਾਸੀ ਨੂੰ ਕਿਹਾ ਸੀ ਕਿ ਆਪਣੇ ਕੇਸਾਂ ਵਿੱਚੋਂ ਝਾਤੀ ਮਾਰੀ, ਸੱਚ ਜਾਣੀ ਤੈਨੂੰ ਗੁਰੂ ਦਾ ਰੂਪ ਨਜ਼ਰ ਆਏਗਾ। ਹਜ਼ੂਰ ਨੇ ਹਦਾਇਤ ਕਰਕੇ ਗੁਰਬਖਸ਼ ਉਦਾਸੀ ਨੂੰ ਉੱਥੇ ਛੱਡਿਆ, ਆਪ ਆਨੰਦਪੁਰੀ ਤੋਂ ਨਿਕਲੇ ਨੇ। ਕਲਗੀ ਵਾਲਾ ਚੋਜੀ ਪ੍ਰੀਤਮ ਅੱਜ 4 ਪੁੱਤਰਾਂ ਨੂੰ ਲੈ ਕੇ ਤੁਰਿਆ। 2 ਮਹਿਲ ਉਹਦੇ ਨਾਲ ਨੇ, ਬੁੱਢੜੀ ਮਾਤਾ ਮਾਂ ਗੁਜਰੀ ਨਾਲ ਹੈ, 5 ਪਿਆਰੇ ਨਾਲ ਨੇ, ਮਰਜੀਵੜੇ ਸਿੱਖ ਨਾਲ ਨੇ। ਤੇ ਇੰਜ ਨਜ਼ਰ ਆਉਂਦਾ ਪਿਆ ਜਿਹੜਾ ਕਾਫਲਾ ਅੱਜ ਆਨੰਦਪੁਰੋਂ ਨਿਕਲਿਆ ਤੇ ਐਸਤਾ ਇਹਨੇ ਖਿੰਡ ਜਾਣਾ, ਜਿੱਥੇ ਜਿੱਥੇ ਸਮਾਂ ਆਉਣਾ ਉੱਥੇ ਉੱਥੇ ਸ਼ਹਾਦਤਾਂ ਦਾ ਜਾਮ ਪੀਣਾ ਹੈ। ਆਨੰਦਪੁਰ ਸਾਹਿਬ ਤੋਂ ਰਾਤ ਨੂੰ ਨਿਕਲੇ ਨੇ ਗੁਰੂ ਕੇ ਸਿੱਖੋ। ਅੱਗੇ ਅੱਗੇ ਪਿਆਰੇ ਭਾਈ ਧਰਮ ਸਿੰਘ ਤੇ ਦਇਆ ਸਿੰਘ ਚੱਲੇ ਨੇ, ਵਿੱਚ ਮਾਤਾ ਗੁਜਰੀ ਗੁਰੂ ਕੇ ਮਹਿਲ ਚੱਲੇ ਨੇ, ਬਾਬਾ ਜੁਝਾਰ ਸਿੰਘ ਪਿਤਾ ਗੁਰੂ ਦੇ ਨਾਲ ਚੱਲਦੇ ਪਏ ਨੇ, ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਚੱਲੇ ਨੇ। ਹਜ਼ੂਰ ਕਿਰਪਾਲੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਆਏ ਨੇ, ਬਾਬਾ ਸੂਰਜਮਲ ਦੀ ਸੰਤਾਨ ਵਿੱਚੋਂ ਉਹਨਾਂ ਦੇ ਪੋਤੇ ਮਿਲੇ ਨੇ। ਹਜ਼ੂਰ ਨੇ ਆਪਣੇ ਵੱਲੋਂ ਉਹਨਾਂ ਨੂੰ ਅਸੀਸਾਂ ਦਿੱਤੀਆਂ ਤੇ ਕਿਰਪਾਲੂ ਦਾਤਾ ਜੀ ਆਪਣੇ ਬਜ਼ੁਰਗਾਂ ਦੀ ਧਰਤੀ ਕੀਰਤਪੁਰ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਚੱਲ ਪਏ ਨੇ। ਇਧਰੋਂ ਕਸਮਾਂ ਚੁੱਕ ਕੇ ਮੁਕਰਨ ਵਾਲੇ ਲੋਕ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਾਂਦਾ ਪਿਆ, ਅੱਜ ਘੇਰ ਕੇ ਅੱਗੇ ਤਾਂ ਕਿਲਿਆਂ ਵੀ ਸਨ, ਹੁਣ ਮੈਦਾਨ ਵਿੱਚ ਆ ਉਤਰੇ ਨੇ, ਘੇਰ ਕੇ ਗੁਰੂ ਕਲਗੀਧਰ ਦੇ ਪਰਿਵਾਰ ਨੂੰ ਤੇ ਇਹਦੇ ਸਿੱਖਾਂ ਨੂੰ ਖਤਮ ਕੀਤਾ ਜਾਏ। ਉੱਥੇ ਆਵਾਜ਼ ਪਤਾ ਕੀ ਸੀ? ਜਦੋਂ ਹਜ਼ੂਰ ਕੀਰਤਪੁਰ ਟੱਪੇ ਨੇ, ਸਰਸਾਂ ਦੇ ਕਿਨਾਰੇ ਅਜੇ ਆਉਣਾ ਹੈ ਤੇ ਸਿੱਖ ਵਿਦਵਾਨ ਲਿਖਦੇ ਨੇ, ਪਿੱਛੋਂ ਆਵਾਜ਼ ਆਈ, ਉਹ ਸਿੱਖੋ ਆਪਣੇ ਹਥਿਆਰ ਸੁੱਟ ਦਿਓ, ਆਪਣੇ ਸ਼ਸਤਰ ਸੁੱਟ ਦਿਓ, ਹੁਣ ਇਹ ਆਨੰਦਪੁਰ ਨਹੀਂ, ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਆਨੰਦਪੁਰ ਦਾ ਕਿਲਾ ਨਹੀਂ, ਆਪਣੇ ਆਪ ਸ਼ਸਤਰ ਸੱਟ ਦਿਓਗੇ ਤੇ ਜਾਨ ਬਖਸ਼ੀ ਜਾਏਗੀ, ਨਹੀਂ ਤੇ ਘੇਰ ਕੇ ਸਾਰਾ ਕਾਫਲਾ ਖਤਮ ਕਰ ਦਿਆਂਗੇ। ਅੱਗੋਂ ਉਸ ਲਲਕਾਰ ਦਾ ਉੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਦਿੱਤਾ। ਉੱਚੀ ਲਲਕਾਰ ਕੇ ਕਿਹਾ ਕਿ ਭਾਵੇਂ ਪਹਾੜੀਆਂ ਹੋਣ, ਭਾਵੇਂ ਕਿਲੇ ਹੋਣ, ਭਾਵੇਂ ਕੱਚੇ ਕੁੱਲੇ ਹੋਣ, ਭਾਵੇਂ ਕਿਤੇ ਮੈਦਾਨੀ ਇਲਾਕਾ ਹੋਵੇ, ਜਿਹੜੇ ਸ਼ਸਤਰ ਮੇਰੇ ਪਿਤਾ ਨੇ ਪਕੜਾਏ ਨੇ, ਤਨ ਵਿੱਚੋਂ ਜਿੰਦ ਨਿਕਲਣ ਤੋਂ ਬਾਅਦ ਤੇ ਹੱਥਾਂ ਵਿੱਚੋਂ ਸ਼ਸਤਰ ਛੁੱਟੇਗਾ, ਪਰ ਜਿਉਂਦੇ ਜੀ ਗੁਰੂ ਕਲਗੀ ਵਾਲੇ ਦੇ ਸਿੱਖ ਤੇ ਪੁੱਤਰ ਤੁਹਾਡੇ ਸਾਹਮਣੇ ਸ਼ਸਤਰ ਨਹੀਂ ਛੱਡਣਗੇ। ਇਧਰੋਂ ਰਾਤ ਲੰਘਦਿਆਂ ਪ੍ਰਭਾਤ ਵੇਲਾ ਹੋਣ ਲੱਗਾ, ਅੰਮ੍ਰਿਤ ਵੇਲਾ ਹੋਇਆ ਤੇ ਦੇਖੋ ਰੱਬ ਦੀ ਖੇਡ ਕੈਸੀ, ਪਿੱਛੋਂ ਟਿੱਡੀ ਦਲ ਚੜ ਕੇ ਆ ਰਿਹਾ, ਫੌਜਾਂ ਚੜ ਕੇ ਆ ਰਹੀਆਂ ਨੇ, ਅੱਗਿਓਂ ਸਰਸਾ ਨਦੀ ਮੂੰਹ ਅੱਡ ਕੇ ਨਾਗਣ ਖਲੋਤੀ ਏ, ਮੀਂਹ ਦਾ ਪਾਣੀ ਉਹਦੇ ਵਿੱਚ ਹੜ ਆਇਆ, ਉੱਤੋਂ ਅਸਮਾਨ ਤੋਂ ਮੀਂਹ ਪਿਆ ਪੈਂਦਾ ਹੈ। ਮੈਂ ਕਹਿੰਦਾ ਦਾਦਾ ਜੀ, ਇਹਨਾਂ ਦਿਨਾਂ ਵਿੱਚ ਜਿਹੜਾ ਤੂੰ ਰੱਬ ਦਾ ਭਾਣਾ ਮੰਨਿਆ, ਅਸਲ ਵਿੱਚ ਸਿੱਖ ਨੂੰ ਦੱਸ ਕੇ ਗਿਆ ਸੈਂ, ਜੇ ਇਹਨਾਂ ਕੁਝ ਵੀ ਵਾਪਰ ਜਾਏ ਤੇ ਅਕਾਲ ਦਾ ਪੱਲਾ ਕੱਢੀ ਨਾ ਛੱਡੀ। ਪਿੱਛੋਂ ਦੁਸ਼ਮਣ, ਅੱਗੋਂ ਸਰਸਾਂ ਦਾ ਪਾਣੀ, ਉੱਤੋਂ ਮੀਂਹ ਪਿਆ ਪੈਂਦਾ ਹੈ ਤੇ ਕਲਗੀ ਵਾਲੇ ਨੇ ਆਵਾਜ਼ ਦਿੱਤੀ ਏ, ਪਿਆਰੇ ਭਾਈ ਦਇਆ ਸਿੰਘ ਜੀ ਕਿ ਅੰਮ੍ਰਿਤ ਵੇਲਾ ਹੋ ਗਿਆ ਹੈ, ਹਜ਼ੂਰ ਹੁਕਮ ਕੀ ਹੈ? ਕਹਿਣ ਲੱਗੇ, ਦੇਖੋ ਅੰਮ੍ਰਿਤ ਵੇਲਾ ਕਦੀ ਖੁੰਝਾਣਾ ਨਹੀਂ, ਗੁਰੂ ਨਾਨਕ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਵਡਿਆਈ ਵਿਚਾਰ ਲਈ ਦਿੱਤਾ ਹੈ, ਸਾਨੂੰ ਪਛਲ ਪੈਰ ਫਲਾਂ ਦੀ ਪ੍ਰਾਪਤੀ ਲਈ ਦਿੱਤਾ ਹੈ। ਆਵਾਜ਼ ਦਿੱਤੀ, ਬੇਟਾ ਅਜੀਤ ਸਿੰਘ, ਹਜ਼ੂਰ ਦੇ ਸਾਹਮਣੇ ਆਏ ਪਿਤਾ ਜੀ ਹੁਕਮ ਕਿ ਤੁਸੀਂ ਇੱਕ ਕੰਮ ਕਰਨਾ, ਅਸੀਂ ਕਾਫਲੇ ਸਮੇਤ ਇੱਥੇ ਆਸਾ ਕੀ ਵਾਰ ਦਾ ਕੀਰਤਨ ਕਰਾਂਗੇ, ਇੱਥੇ ਦੀਵਾਨ ਸੱਜਣਗੇ। ਕਿਉਂ? ਕਦੀ ਆਵਾਜ਼ ਆਈ, ਦਾਦਾ ਪਿੱਛੋਂ ਦੁਸ਼ਮਣ ਆਇਆ। ਕਹਿਣ ਲੱਗੇ, ਚੇਤੇ ਰੱਖਿਓ, ਸਿੱਖ ਦੀ ਪੂੰਜੀ ਅੰਮ੍ਰਿਤ ਵੇਲਾ ਨਾਮ ਸਿਮਰਨ ਹੈ। ਜਿੱਦਣ ਸਿੱਖ ਦੀ ਪੂੰਜੀ ਬਾਣੀ ਚਲੀ ਗਈ, ਇਹਨੂੰ ਦੁਸ਼ਮਣ ਜਿੱਥੇ ਮਰਜ਼ੀ ਘੇਰ ਕੇ ਖਤਮ ਕਰਦਾ, ਇਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਸਵੇਰੇ ਪ੍ਰਭਾਤ ਵੇਲਾ ਹੋਇਆ, ਆਸਾ ਕੀ ਵਾਰ ਦਾ ਸਮਾਂ ਹੋ ਗਿਆ, ਉਧਰ ਪਿੱਛੇ ਦੁਸ਼ਮਣ, ਅੱਗੇ ਸਰਸਾ ਨਦੀ, ਥਾ ਸਰ ਪੇ ਵਕਤ ਆ ਗਿਆ, ਆਸਾ ਕੀ ਵਾਰ ਕਾ ਸਾਜੋ ਕੇ ਜ਼ੀਰੋ ਬਿੰਬ ਕਾ ਚੜਾਓ ਉਤਾਰ ਕਾ, ਮਨਸ਼ਾ ਤਾਂ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੈ ਕਿਰਤਗਾਰ ਕਾ। ਕਹਿੰਦਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਬੈਠ ਕੇ ਇਕਾਂਤ ਵਿੱਚ ਜਪ ਜੀ ਪੜਨਾ, ਜਾਪ ਪੜਨਾ, ਆਸਾ ਕੀ ਵਾਰ ਦਾ ਕੀਰਤਨ ਕਰਨਾ, जप जी का जाप उस घड़ी करना जरूर था, पढ़ के गुरु ग्रंथ को भरना जरूर था, के गुरु ग्रंथ साहिब की बाणी पढ़ के अंदर नाम दा सरूर भरना। सरसा दे किनारे अज चोजी प्रीतम ने तारियां ते चंदोए दे थले बूंदा बांधी हुंदी है, अमृत वेले दा दीवान सजाया है। ते चेते रखियो इस दीवान विच आखरी बारी दोना छोटे लाला ने पिता नू देखिया, ते पिता ने अपने दोना बच्चियां नू तकिया, क्योंकि साहब नू पता है कि मेरे लाल सिर्फ आसा की वार सुन दे मेरे सामने दिसन गए, इस सरसा ने विछोड़ने ने मिलनगे जरूर, पर मिलनगे ओदन जिदन दादे दी गोद विच बैठे होणगे। दोनों बच्चे बाबा जोरावर सिंह बाबा फतेह सिंह दाती माता गुजरी जी दे नाल बैठ के कीर्तन सुनिया। गुरु कलगी वाले ने आज आप कीर्तन कीता, उधर बाबा अजीत सिंह ते भाई उदा सिंह दुश्मन आ गए, टाकरा करते रहे। दीवान दी समाप्ति तो बाद आज संसार का अनोखा एक योद्धा जिदे परिवार का विछोड़ा पैन लगा, मां पुत्र महल सारे सरसा दे किनारे इकट्ठे ने। जदों पार कर लगे सरसा नूं एदे विच कई सिख जड़े ने पानी दे बहाव विच रुड़ गए, कीमती विद्या दे ग्रंथ पानी रोड़ के लै गया। इन्ना तेज पानी सी मेरे कलगी वाले दे परिवार नूं इन्हें तीन खीसियां दे विच वंड दिता। उधर दुश्मन चढ़ के उत्ते आ गया, बाबा अजीत सिंह ने मुकाबला कीता, ते गुरु के सिखों भाई साहब भाई उदय सिंह ने इस दीवान दी रखिया कर दिया, शहादत दा जाम सरसा दे किनारे ते पीता सी। बाबा उदय सिंह ओ शहीद हो गए, पर गुरु के दीवान नू आंच नहीं आउन दिती। बाबा अजीत सिंह मुड़ आए, हजूर ने सरसा पार कीती है, अजीत ते जुझार पिता दे खब्बे सजे हो गए ने। प्यारे भाई दया सिंह भाई धर्म सिंह भाई हिम्मत सिंह भाई मोहकम सिंह भाई साहब सिंह नाल चले ने, सरसा पार कीती। इस चंद्री सरसा ने इस दे कलैणे पानी ने मेरे गुरु दे लाला नू विछोड़िया, मां गुजरी पोतियां नू लेके एक पासे चली गई। माता सुंदरी जी माता साहिब कौर जी भाई साहिब भाई मनी सिंह नाल चले गए, ते कलगी वाला चोजी प्रीतम अज उन्हां मरजीवणियां नू अपने लाला नू ते पंजां प्यारियां नू सीने नाल ला के चमकौर दी गड़ी वाले पासे तुर लगा है। सरसा पार कीती, रोपड़ हजूर नाल कुछ कु चपटा हुईयां अगे निकल गए। बूर माजरे टिके गुरु के सिखो 21 दिसंबर सन 1704 दी शाम पै गई है, मेरा कलगी वाला सब कुछ आनंदपुर छोटे पुत्र सब कुछ विछोड़ के अज चमकौर दी गड़ी वल पैर वधाया है। इत्थे उस विद्वान ने लिखे है कि जदों कलगी वाले चमकौर दी गड़ी वल चले ते होया किए, जब दूर से दरिया के किनारे नजर आए सिख जड़े ने ते गुरु के साहिबजादियां दे अंदर उत्साह किन्ना है। ए नहीं के दुश्मन पिछे वे ते पिता जी आपां किते लुक जाइए, सतगुरु ने कहा कोई टिकाणा लभो ओट लै के जंग करांगे। उत्थे ओ लिखदा है जब दूर से दरिया के किनारे नजर आए डूबे हुए सरसा में प्यारे नजर आए, ये देख के बिगड़े हुए सारे नजर आए, बिफरे हुए सतगुरु के दुलारे नजर आए, कहते थे इजाजत नहीं है हमें रन की, के सानू अजे पिता ने हुक्म नहीं दिता, मट्टी तक उड़ा सकते हैं दुश्मन के चमन की होया सी गिनती दे रह गया, जे पिता ने असीस दिती ते दुश्मन नू मिट्टी विच मिला के रख दें। चमकौर गड़ी दे नेड़े गए, इत्थे वेखो दो भरावां दी इह गड़ी सी, भावें तवारीख वालिया बड़े शब्द होर तरह लिखे ने, एक दा नाम सी भाई गरीबू एक दा नाम सी बुद्धि चंद रावत। जदों हजूर चमकौर दी गड़ी विच आए ने उत्थे कृपालू सतगुरु दे चरणा विच बुद्धि चंद रावत कहिंदे ने आप पहुंचिया सी, इहने खत जोड़ के कहा दाता तू साडी खातर सब कुछ कुर्बान करन ते तुलिया है, असी तेरी की सेवा कर सकने हैं, एक मेरी कच्ची गड़ी है जे रैन बसेरा करना है ते उस कच्ची गड़ी विच कर लो। ਸਹਿਬ ਕਿਰਪਾਲੂ ਜੀ ਉਸੇ ਵੇਲੇ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਨੇ। 21 ਦਸੰਬਰ ਦੀ ਰਾਤ ਸਨ 1700 ਸ਼ਾਮ ਨੂੰ 4 ਨੂੰ ਸ਼ਾਮ ਨੂੰ ਕਿਰਪਾਲੂ ਦਾਤਾ ਜੀ ਨੇ ਅੰਦਰ ਪ੍ਰਵੇਸ਼ ਕੀਤਾ। ਜਦੋਂ ਪ੍ਰਵੇਸ਼ ਕੀਤਾ ਤੇ ਗੜੀ ਨੂੰ ਦੇਖ ਕੇ ਮੁਸਕਰਾਏ। ਸਾਰੇ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਗੜੀ ਨੂੰ ਦੇਖ ਕੇ ਮੁਸਕਰਾਏ ਤੇ ਪਿਆਰੇ ਭਾਈ ਦਇਆ ਸਿੰਘ ਨੇ ਕਿ ਪੁੱਛਿਆ, ਦਾਤਾ ਇਹ ਮੁਸਕਰਾਹਟ ਕੈਸੀ? ਹਜ਼ੂਰ ਨੇ ਆਪਣੀ ਪ੍ਰਿੰਸੀਪਲ ਸਵਰਨ ਸਿੰਘ ਕੋਏ ਨੇ ਉਹਨਾਂ ਨੂੰ ਦੇਖਦੇ ਨੇ ਕਿ ਆਪਣੇ ਕਮਰ ਕੱਸੇ ਵਿੱਚੋਂ ਖੰਜਰ ਕੱਢਿਆ ਤੇ ਉਸ ਗੜੀ ਦੀ ਦੀਵਾਰ ਨਾਲ ਲੱਗੀ ਕੋਈ ਮਿੱਟੀ ਤੋੜੀ ਮਸਲ ਕੇ ਤੇ ਇੱਕੋ ਦਮ ਤੇਜ਼ ਹਵਾ ਵਿੱਚ ਉਸ ਮਿੱਟੀ ਨੂੰ ਉਡਾ ਦਿੱਤਾ। ਪਿਆਰੇ ਭਾਈ ਦਇਆ ਸਿੰਘ ਨੇ ਪੁੱਛਿਆ, ਦਾਤਾ ਇਹ ਮਾਜਰਾ ਕੀ ਹੈ? ਹੱਸ ਕੇ ਕਹਿਣ ਲੱਗੇ ਦਇਆ ਸਿੰਘ ਕਿ ਇਸ ਗੜੀ ਦੇ ਸਾਹਮਣੇ ਵੱਡੇ ਵੱਡੇ ਹਕੂਮਤਾਂ ਵਾਲਿਆਂ ਦੇ ਕਿਲੇ ਚੁੱਕ ਜਾਣਗੇ। ਮਹਾਰਾਜ ਇਸ ਦੀ ਤੁਸੀਂ ਮਿੱਟੀ ਉਡਾਈ ਕਿਉਂ ਵੇ? ਕਹਿਣ ਲੱਗੇ, ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਮੈਂ ਪੁੱਤਰਾਂ ਨੂੰ ਪਾਲ ਕੇ ਤੁਰਿਆ ਸਾਂ, ਬਸ ਇਸ ਗੜੀ ਦੀ ਇੰਤਜ਼ਾਰ ਸੀ ਜਿੱਥੇ ਮੈਂ ਆਪਣੇ ਦੋਨੋਂ ਪੁੱਤਰ ਲਿਆ ਕੇ ਅਕਾਲ ਦੀ ਗੋਦ ਵਿੱਚ ਤੇ ਕੌਮ ਦੀ ਖਾਤਰ ਪੇਸ਼ ਕਰ ਦੇਣੇ ਨੇ। ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਨਾ ਯੇ ਵਹੀ ਹੈ। ਕਹਿੰਦੇ ਨੇ ਮਿੱਟੀ ਮੈਂ ਇਹਦੀ ਅਜ਼ਮਤ ਨੂੰ ਸਲਾਮੀ ਦਿੱਤੀ ਏ ਕਿ ਅੱਜ ਤੂੰ ਕੱਚੀ ਹੈ ਪਰ ਤੇਰੇ ਅੰਦਰ ਪੱਕਿਆਂ ਦਾ ਬਸੇਰਾ ਹੋ ਗਿਆ। ਸੱਚ ਜਾਣੀ ਅੱਜ ਤੋਂ ਬਾਅਦ ਕੇਵਲ ਕੱਚੀ ਨਹੀਂ ਰਹਿੰਦੀ ਦੁਨੀਆਂ ਤੱਕ, ਜਿਹੜੀ ਮੈਂ ਹੱਥ ਨਾਲ ਧੂੜ ਉਡਾਈ ਏ ਇਹ ਘੜੀਏ ਤੇਰੀ ਧੂੜ ਲੋਕ ਆ ਕੇ ਆਪਣੇ ਮੱਥੇ ਤੇ